दास जाहि कुल ते प्रगट होए ताहि कुल को नाम पुन द्वादस गुरिंड कौ मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए तन श्री सतगुरु जगजीत सिंह सच्चे पातशाह एक वारी हो रसना नू करिए पवित्र सारे ही मिलके आखिए तन श्री सतगुरु उदय सिंह सच्चे पातशाह जी। सतगुरु प्रताप सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु प्रताप सिंह सच्चे पातशाह जी रोडे नां दे पिंड दे विच पहुंचे ने उत्थे बहुत वड्डा मेला होया। ग्रंथाकार रामपुरी जी बयान कर रहे सन कि उस मेले दे विच सतगुरु जगजीत सिंह सच्चे पातशाह जी दा आनंद होना सी माता चंद कौर जी दे नाल वेदी दे लागे आण के दोवे खलोते ने। कल इथों तक कथा पहुंची सी अज इथों अगे मैं प्रारंभ करदा हां। इंद अपछरा वेखण आए देवतिया ने फुल बर खाए। ग्रंथाकार गुरबख्श सिंह रामपुरी जी बयान करदे ने कि इस आनंद नू वेखण दे वास्ते इंद्र देवता पहुंचा। इस तो अलावा जिन्निया भी इंद्र दे अखाड़े दियां पछरां ने अफसरां ने ओ सारियां पहुंचियां ने। कवि जी लिखदे ने कि सारिया ने मानो के फुलां दी वर्खा कीती। गाँव दुल्हनी मंगल चारा पहलड़ी लाम जब करी उचारा। ग्रंथाकार जी लिखदे ने कि जदों लावां पढ़नियां शुरू कीतियां जदों ही पहली लाम पढ़ी ते कवि जी लिखदे ने गाँव दुल्हनी मंगल चारा जड़ियां दुल्हना ने ओ मानो के मंगल चारा गाउंदियां ने भाव के खुशी दे जड़े गीत ने ओ गाउंदियां ने। जिस तरह के गुरबाणी दे विच पाठ भी आउंदा है गावो गावो री दुल्हनी मंगल चारा खुशियां दे गीत कवि जी लिखदे ने के गाए जांदे ने। सिंगण अतशबाज चलाई नर नारी ने खुशी मनाई। जदों व्याह संपन्न हो गया जदों आनंद कार्ज पूरा हो गया लावां पढ़ियां जा चुकियां कवि जी लिखदे ने कि फिर सिंगां ने आतिशबाजियां चलाईयां ने। कवि जी लिखदे ने कि स्त्रियां ते पुरशां ने बड़ियां खुशियां मनाईयां। पायो कोलाहल गाम में सारे सिंह छोड़न उची जयकारे। कवि जी लिखदे ने बड़ा खुशियां दा शोर शराबा है बड़ा अरौला रप्पा है। कवि जी लिखदे ने के सिंघा ने उची उची जयकारे बुलाए। इम प्रव जी पिख रिस में आए गाम के मुखी सभी बुलाए। पर ग्रंथाकार गुरबख्श सिंह रामपुरी जी बयान करदे ने कि जेड़े मंगल चारा गाए गए ने जेड़ियां आतिशबाजियां चलाईयां गईयां ने जेड़े जयकारे बुलाए गए ने ए सतगुरु प्रताप सिंह सच्चे पातशाह जी नूं रता भी ना जचे रता भी चंगा ना लगा सतगुरु प्रताप सिंह जी नूं। कवि जी लिखदे ने कि गुस्से दे विच आ गए सतगुरु प्रताप सिंह जी ते जिन्ने भी पिंड दे मुखी सन उन्हां सारियां नूं अपने कोल बुला लिया। कौन आतिशबाजी ले आया किसने जयकारा गजाया। ते सतगुरु प्रताप सिंह जी सारे नु पुछदे ने कि आतिशबाजी लैके कौन आया सी ताकि आतिशबाजियां चलाईयां गईयां ने। सतगुरु जी कहिंदे ने कि सारियां तो पहला उची जयकारा किन्ने बुलाया सी। जिसने कहियो जिसने करियो कोलाहल पारी, क्यों करियो प्रभ गिरायो चारी। सतगुरु प्रताप सिंह जी कहिंदे ने इन्ना रौला रप्पा कादा है, ए शोर शराबा कादा है, क्यों पाया गया है इस तरह दा शोर शराबा। सतगुरु प्रताप सिंह सच्चे पातशाह जी ने इस तरह आखिया, मम बंधन को किसने तोड़ा, क्यों तोड़ा दियो मोको मोड़ा। सतगुरु प्रताप सिंह जी कहिंदे ने असीं इक बंधन बनाया है, असीं इक मर्यादा बनाई है। सतगुरु प्रताप सिंह जी कहिंदे ने कि मेरी मर्यादा नूं क्यों तोड़िया गया है। सतगुरु जी कहिंदे ने कि मैनूं उत्तर दियो, मैनूं जवाब दियो। मोहे इह बात मूल नहीं पाई, मैं कर हूं तो कोतन खाही। सतगुरु प्रताप सिंह जी कहिंदे ने कि मैनू ए तुहाडी कीती हुई गल रता भी पसंद नहीं आई, इस करके सतगुरु जी कहिंदे ने कि मैं ते तनखा लावांगा, मैं ते दंड देवांगा जिन्हां ने इस तरह दियां खुशियां दा प्रगटावा कीता है। सतगुरु जी कहिंदे ने मर्यादा नहीं है, मेरी मर्यादा नूं तुसीं तोड़ दिता है। माव सुत तुम सुत एक समान, एक वेदी मेरा कर जान। सतगुरु प्रताप सिंह सच्चे पातशाह जी कहिंदे ने कि मेरे पुत्र दा व्याह होया, मेरे पुत्र दा आनंद होया, एदे विच कोई विलखण गल नहीं है। सतगुरु जी कहिंदे ने कि मेरा ते संगत दा पुत्र इको ही समान है, इको वेदी दे विच ही उन्हां दे आनंद कीते जांदे ने, भावे कोई राजा होवे ते भावे कोई कंगाल होवे। करो काज या काज को होड़ो, गैल भूत की अब सब छोड़ो। सतगुरु जी कहिंदे ने कि ए अकाज है, ए चंगा कार्ज नहीं है। सतगुरु जी कहिंदे ने कि मैं ते काज करदा हां, चंगे कम करदा हां, ते अकाजां तों जेड़े रीति रिवाज ने उन्हां दा खंडन करदा हां, जेड़ियां पुराने समय दियां लीहां चलियां आ रहियां ने उन्हां नूं सतगुरु प्रताप सिंह सच्चे पातशाह जी कहिंदे ने मैं छड्डिया ते नवीं मर्यादा तोरी। इम प्रभ जी करी तकड़ाई, मांगै बख्शिश माई पाई। जदों सतगुरु प्रताप सिंह सच्चे पातशाह जी ने इस तरह तकड़ाई कीते, भाव के इस तरह सारिआं नूं ताड़िया, ते उस वेले हथ जोड़ के ग्रंथाकार रामपुरी जी लिखदे ने कि माइयां ते भाइयां ने सारिआं ने सतगुरु प्रताप सिंह सच्चे पातशाह जी दे चरणां दे विचों बख्शिश मंगी। आगे ते प्रभ नाह अस करें, होई बात को चेतना तरें। सारिआं ने हथ जोड़ के अर्ज कीती है, बेनती कीती है कि सतगुरु सच्चे पातशाह जी अगे तो ऐसा कदे भी नहीं होवेगा, होई बात को चेतना तरें। पर सच्चे पातशाह जी जो हो चुकी गल है ओदे गुस्से नूं धारण ना करो, पर असी वायदा करदे हां, अर्ज करदे हां, अगे तो सच्चे पातशाह जी ऐसा कदे भी नहीं होवेगा। तुच्छ बुद्धि के जीव है दाता, करुणा करवर करो विदाता। सारिआं ने हथ जोड़ के बेनती कीती है, असी जीव ते तुच्छ बुद्धि दे मालक हां, छोटी बुद्धि दे मालक हां। सच्चे पातशाह जी तुसी अपनी दया नूं धारण करो, क्योंकि सच्चे पातशाह जी तुसी दया करन वाले। पए परसन प्रभु सह मेर, अस गलती ना करियो फेर। आखिरकार सतगुरु प्रताप सिंह सच्चे पातशाह जी ने सारयां दी बेनती नूं प्रवान कीता। सतगुरु प्रताप सिंह जी नूं जिहड़ा आया सी गुस्सा ओह शांत हो गया। कवि जी लिखदे ने कि प्रभु जी प्रसन्न हो गए समेत मेहर दे, अस गलती ना करियो फेर। पर नाल दी नाल सतगुरु प्रताप सिंह जी ने आख्या कि अज जिहड़ी तुसीं गलती कीती है ऐसी गलती किसे भी समय दे उते दुबारा नहीं होनी चाहीदी। रामपुरी की कहन करन है जोगा, जाने हैं प्रभ सगले लोगा। रामपुरी की कहन है जोगा, कवि जी लिखते ने के रामपुरी कवि मैं की कहन जोगा हां, जाने हैं प्रभ सगले लोगा, भाव के सारे जेड़े लोग ने ओ जानदे ने के सतगुरु प्रताप सिंह सच्चे पातशाह जी दी की मर्यादा सी। जिन्ने कदे भी सतगुरु प्रताप सिंह सच्चे पातशाह जी दी मर्यादा नूं तोड़िया ते सतगुरां ने उन्नू दंडित कीता, उन्नू तनखाह लाई। कवि जी लिखदे ने इह सतगुरु प्रताप सिंह जी दी मर्यादा सी, पर सतगुरु जगजीत सिंह सच्चे पातशाह जी दे आनंद कारज दे उत्ते संगतां ने जिहड़ियां खुशियां कीतियां ने, आतिशबाजियां चलाईयां ने, जयकारे बुलाए ने, इह सतगुरां नूं चंगे ना लगे ते सतगुरु सच्चे पातशाह जी ने इस गल तों मना कीता, पर माफी मंगण तों बाद फिर सतगुरां ने बख्श भी दिता। इस प्रकार दे नाल इस साखी दी कवि जी ने इत्थे समाप्ति कीती है। अगली साखी दा प्रारंभ करदे ने। कोल अटारी गाम इक पुल कंजरी दाया है, कूका सेठ हरबंस सिंह बस तो थो तिस माहे। ग्रंथाकार गुरबख्श सिंह रामपुरी जी लिखदे ने के अटारी शहर दे लागे एक पुल कंजरी दा नाम दा पिंड है। कवि जी लिखदे ने उस पिंड दे विच सेठ हरबंस सिंह जिन्हां नूं कूका आख्या जांदा सी वसदे सन रहिंदे सन। प्रीत बड़ी गुर चरणन स्यों, नित ही प्रभ के गुण गावे हैं। उस हरबंस सिंह दी जिहड़ी प्रीति सी ओह सतगुरु प्रताप सिंह सच्चे पातशाह जी दे नाल गूढ़ी सी, नित ही सतगुरु सच्चे पातशाह जी दे गुणा दा गान ओ करदे रहिंदे सन। रुपए विचों आना खटे जो ओह वीरल साधा खावे है। सतगुरु नानक देव सच्चे पातशाह जी ने जिहड़ी मर्यादा बन्नी सी के वंड छको, उस रीति नूं इन्हां ने अपनाया होया। कवि जी लिखदे ने कि रुपये दे विचों जेकर आने दा मुनाफा भी हुंदा है, आना भी खटदे ने ते ओह भी साधा संतां दे नाल मिल के रल के खांदे ने। पाठ पढ़े ना लड़े कहूं से, सबके मन को सिख पावे हैं।
हरबंस सिंह जी गुरबाणी दा पाठ करदे ने, इस तों अलावा कदे किसे दे नाल लड़ाई झगड़ा नहीं करदे, सबके मन को सिख पावे हैं। इस प्रकार दे नाल कवि जी लिखदे ने इह जिहड़े सिख ने हरबंस सिंह इह सारयां दे मनां नूं बड़े पाउंदे ने, बड़े चंगे लगदे ने।
दर्शन ओह वड परताप दे, जब जी चाहत तब पावे हैं।
इस तों अलावा गुरबख्श सिंह रामपुरी जी बयान करदे ने कि हरबंस सिंह दे विच इन्नी समर्था सी, इन्नी सत्या सी कि जदों उन्हां दा जी करदा सी, जदों दिल करदा सी, उदों ही ओह सतगुरु प्रताप सिंह सच्चे पातशाह जी दे दर्शन कर लैंदे सन, उन्हां नूं याद करदे सन ते सतगुरु जी प्रतख रूप दे विच उन्हां नूं उन्हां दी मंग दे मुताबक दर्शन देंदे सन।
जी में इच्छा मिलन की करियो गुर को याद, बेग मिले प्रभ आए के करके गुरु प्रसाद।
ਗ੍ਰੰਥਕਾਰ ਰਾਮਪੁਰੀ ਜੀ ਲਿਖਦੇ ਨੇ, ਇੱਕ ਦਿਨ ਦੀ ਵਾਰਤਾ ਮੈਂ ਬਿਆਨ ਕਰਦਾ ਹਾਂ ਕਿ ਹਰਬੰਸ ਸਿੰਘ ਨੇ ਆਪਣੀ ਮਨ ਦੀ ਇੱਛਾ ਨੂੰ ਧਾਰਨ ਕੀਤਾ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਜਾਵੇ। ਉਹਨਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ ਤੇ ਕਵੀ ਜੀ ਲਿਖਦੇ ਨੇ, ਬੇਗ ਮਿਲੇ ਪ੍ਰਭਾਇਕ ਹੈ, ਬੇਗ ਦਾ ਭਾਅ ਹੁੰਦਾ ਹੈ ਬੜੀ ਛੇਤੀ। ਬੜੀ ਛੇਤੀ ਹੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਹਰਬੰਸ ਸਿੰਘ ਨੂੰ ਦਰਸ਼ਨ ਦੇਣ ਦੇ ਵਾਸਤੇ ਪਹੁੰਚ ਗਏ। ਕਵੀ ਜੀ ਲਿਖਦੇ ਨੇ, ਕਰਕੇ ਗੁਰ ਪ੍ਰਸਾਦ, ਪ੍ਰਸਾਦ ਦਾ ਭਾਵ ਹੁੰਦਾ ਹੈ ਕਿਰਪਾ, ਭਾਵ ਕੇ ਗੁਰੂ ਨੇ ਆਪਣੀ ਕਿਰਪਾ ਨੂੰ ਧਾਰਨ ਕੀਤਾ ਤੇ ਦਰਸ਼ਨ ਦੇਣ ਦੇ ਵਾਸਤੇ ਪਹੁੰਚ ਗਏ। ਜੈਸੇ ਜਲ ਦੇਖ ਮੀਨ ਆਵੇ ਹੈ ਹੁਲਾਸ ਮਾਹੇ, ਜੈਸੇ ਦੇਖ ਬਾਦਲ ਘੁਮੋਰੀਆ ਨਚਤ ਹੈ। ਹੁਣ ਗ੍ਰੰਥਕਾਰ ਜੀ ਇੱਕ ਕਵਿਤ ਦੇ ਵਿੱਚ ਇਸ ਗੱਲ ਦਾ ਬਿਆਨ ਕਰ ਰਹੇ ਨੇ ਕਿ ਕਿਸ ਪ੍ਰਕਾਰ ਦੀ ਖੁਸ਼ੀ ਹੋਈ ਹੈ ਸਤਿਗੁਰਾਂ ਨੂੰ ਦੇਖ ਕੇ ਹਰਬੰਸ ਸਿੰਘ ਨੂੰ। ਕਵੀ ਜੀ ਲਿਖਦੇ ਨੇ, ਜੈਸੇ ਜਲ ਦੇਖ ਮੀਨ ਆਹੇ ਹੈ ਹੁਲਾਸ ਮਾਹੇ, ਜਿਸ ਤਰ੍ਹਾਂ ਕਿ ਮੱਛੀ ਪਾਣੀ ਨੂੰ ਦੇਖ ਕੇ ਖੁਸ਼ੀ ਦੇ ਵਿੱਚ ਆ ਜਾਂਦੀ ਹੈ, ਖੇੜੇ ਦੇ ਵਿੱਚ ਆ ਜਾਂਦੀ ਹੈ, ਇਸ ਪ੍ਰਕਾਰ ਦੀ ਖੁਸ਼ੀ ਹੋਈ ਹੈ ਹਰਬੰਸ ਸਿੰਘ ਨੂੰ। ਅਗਲਾ ਪ੍ਰਮਾਣ ਹੈ, ਜੈਸੇ ਦੇਖ ਬਾਦਲ ਕੋ ਮੋਰੀਆ ਨਚਤ ਹੈ, ਜਿਸ ਤਰ੍ਹਾਂ ਕਿ ਬੱਦਲਾਂ ਨੂੰ ਵੇਖ ਕੇ ਉਹਨਾਂ ਦੀ ਗਰਜ ਨੂੰ ਸੁਣ ਕੇ ਜਿਹੜਾ ਮੋਰ ਹੈ ਉਹ ਖੁਸ਼ੀ ਦੇ ਨਾਲ ਨੱਚਣ ਲੱਗ ਜਾਂਦਾ ਹੈ, ਇਸ ਪ੍ਰਕਾਰ ਦੇ ਨਾਲ ਹਰਬੰਸ ਸਿੰਘ ਮਾਨੋ ਕੇ ਖੁਸ਼ੀ ਦੀ ਲਹਿਰ ਦੇ ਵਿੱਚ ਹੋ ਗਏ। ਬਾਲਕ ਕੋ ਖੀਰ ਜੈਸੇ ਤੇ ਖਾਵੇ ਲਨੀਰ ਜੈਸੇ, ਭੈਣ ਭਾਈ ਵੀਰ ਜੈਸੇ ਮਿਲਿਆ ਤਕਤ ਹੈ। ਬਹੁਤ ਸਾਰੇ ਪ੍ਰਮਾਣ ਗ੍ਰੰਥਕਾਰ ਰਾਮਪੁਰੀ ਜੀ ਦੇ ਰਹੇ ਨੇ। ਕਵੀ ਜੀ ਲਿਖਦੇ ਨੇ, ਬਾਲਕੋ ਕੋ ਖੀਰ ਜੈਸੇ ਤਿਖਾ ਵੇਲੇ ਨੀਰ ਜੈਸੇ, ਭਾਵ ਕੇ ਜਿਹੜਾ ਛੋਟਾ ਬਾਲਕ ਹੈ ਉਹ ਜਿਸ ਤਰ੍ਹਾਂ ਕਿ ਦੁੱਧ ਦੇ ਪੀਣ ਦੇ ਨਾਲ ਦੁੱਧ ਦੇ ਮਿਲਣ ਕਰਕੇ ਖੁਸ਼ੀ ਨੂੰ ਧਾਰਨ ਕਰਦਾ ਹੈ, ਤੇ ਜਿਸ ਤਰ੍ਹਾਂ ਪਿਆਸਾ ਆਦਮੀ ਪਾਣੀ ਨੂੰ ਵੇਖ ਕੇ ਖੁਸ਼ੀ ਨੂੰ ਧਾਰਨ ਕਰਦਾ ਹੈ, ਇਸ ਤਰ੍ਹਾਂ ਦੀ ਖੁਸ਼ੀ ਹੋਈ ਹੈ ਉਸ ਵੇਲੇ ਹਰਬੰਸ ਸਿੰਘ ਨੂੰ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਦਰਸ਼ਨ ਹੋਇਆ। ਮਾਲੀ ਗੌੜਾ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਉਹ ਕਹਿੰਦੇ ਨੇ, ਜਲਤ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖ ਹੈ ਖੀਰ। ਪ੍ਰਮਾਣ ਦਿੰਦੇ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਿ ਜਿਸ ਤਰ੍ਹਾਂ ਅਗਨੀ ਦੇ ਨਾਲ ਸੜੇ ਹੋਏ ਨੂੰ, ਤਪਸ਼ ਦੇ ਨਾਲ ਗਰਮੀ ਦੇ ਨਾਲ ਸੜੇ ਹੋਏ ਨੂੰ ਜਿਵੇਂ ਪਾਣੀ ਮਿਲ ਜਾਂਦਾ ਹੈ ਤੇ ਜਿੰਨਾ ਉਹ ਖੁਸ਼ ਹੁੰਦਾ ਹੈ ਇੰਨੀ ਖੁਸ਼ੀ ਹੋਈ। ਅੱਗੇ ਕਵੀ ਜੀ ਅੱਗੇ ਸਤਿਗੁਰਾਂ ਨੇ ਬਿਆਨ ਕੀਤਾ, ਜੈਸੇ ਬਾਰਕ ਮੁੱਖ ਹੈ ਖੀਰ, ਜਿਸ ਤਰ੍ਹਾਂ ਕਿ ਬਾਲਕ ਦੇ ਮੁੱਖ ਨੂੰ ਖੀਰ ਮਿਲ ਜਾਵੇ, ਖੀਰ ਦਾ ਭਾਵ ਹੈ ਕਿ ਦੁੱਧ ਮਿਲ ਜਾਵੇ, ਤੇ ਜਿਸ ਤਰ੍ਹਾਂ ਦੀ ਖੁਸ਼ੀ ਇਹਨੂੰ ਹੁੰਦੀ ਹੈ ਉਸ ਖੁਸ਼ੀ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਹੁਣ ਗ੍ਰੰਥਕਾਰ ਜੀ ਨੇ ਪ੍ਰਮਾਣ ਦਿੱਤਾ ਕਿ ਜਿਸ ਤਰ੍ਹਾਂ ਬੱਚੇ ਨੂੰ ਦੁੱਧ ਮਿਲ ਜਾਵੇ ਤੇ ਪਿਆਸੇ ਨੂੰ ਪਾਣੀ ਮਿਲ ਜਾਵੇ, ਇੰਨੀ ਖੁਸ਼ੀ ਹਰਬੰਸ ਸਿੰਘ ਨੂੰ ਹੋਈ। ਭੈਣ ਭਾਈ ਵੀਰ ਜੈਸੇ ਮਿਲਿਆ ਤਕਤ ਹੈ, ਤੇ ਜਦੋਂ ਭੈਣ ਤੇ ਭਰਾ ਦਾ ਮੇਲ ਹੁੰਦਾ ਹੈ ਤੇ ਜਦੋਂ ਇੱਕ ਦੂਜੇ ਨੂੰ ਤੱਕਦੇ ਨੇ, ਜਿੰਨੀ ਖੁਸ਼ੀ ਭੈਣ ਤੇ ਭਰਾ ਨੂੰ ਇੱਕ ਦੂਜੇ ਦੇ ਨਾਲ ਮਿਲਣ ਕਰਕੇ ਹੁੰਦੀ ਹੈ, ਐਸੀ ਖੁਸ਼ੀ ਹਰਬੰਸ ਸਿੰਘ ਨੂੰ ਹੋਈ। ਚਕੋਰ ਤਾਈ ਚਾਂਦ ਜੈਸੇ ਨੇਤਰ ਮਿਲਤੇ ਆਂਦ ਜੈਸੇ, ਰਾਣ ਵਿੱਚ ਸੂਰ ਮੈਨੂੰ ਮਿਲੇ ਜਿਉ ਸ਼ਕਤ ਹੈ। ਗ੍ਰੰਥਕਾਰ ਜੀ ਹੋਰ ਪ੍ਰਮਾਣ ਦਿੰਦੇ ਨੇ ਕਿ ਚਕੋਰ ਨੂੰ ਜਿਸ ਤਰ੍ਹਾਂ ਚੰਦਰਮਾ ਦੇਖ ਕੇ ਖੁਸ਼ੀ ਹੁੰਦੀ ਹੈ, ਇਸ ਤਰ੍ਹਾਂ ਦੀ ਖੁਸ਼ੀ ਉਸ ਨੂੰ ਹੋਈ ਹੈ। ਫਿਰ ਜਿਸ ਤਰ੍ਹਾਂ ਕਿ ਅੱਖਾਂ ਮਿਲ ਜਾਣ ਅਚਾਨਕ ਅੰਨੇ ਨੂੰ, ਤੇ ਜਿੰਨੀ ਅੰਨੇ ਨੂੰ ਅੱਖਾਂ ਮਿਲੀਆਂ ਦੀ ਖੁਸ਼ੀ ਹੁੰਦੀ ਹੈ, ਇੰਨੀ ਖੁਸ਼ੀ ਉਸ ਨੂੰ ਹੋਈ। ਰਣ ਵਿੱਚ ਸੂਰਮੇ ਨੂੰ ਮਿਲੇ ਜਿਉ ਸ਼ਕਤ ਹੈ, ਰਣ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਸੂਰਮਾ ਲੜ ਰਿਹਾ ਹੋਵੇ ਤੇ ਜੇਕਰ ਗੈਬੀ ਸ਼ਕਤੀ ਮਿਲ ਜਾਵੇ, ਉਹਨੂੰ ਹੋਰ ਜ਼ਿਆਦਾ ਸ਼ਕਤੀ ਦੀ ਪ੍ਰਾਪਤੀ ਹੋ ਜਾਵੇ, ਤੇ ਜਿਵੇਂ ਉਹ ਫਿਰ ਖੁਸ਼ੀ ਦੇ ਵਿੱਚ ਆ ਜਾਂਦਾ ਹੈ, ਇਸ ਤਰ੍ਹਾਂ ਹਰਬੰਸ ਸਿੰਘ ਖੁਸ਼ੀ ਦੇ ਵਿੱਚ ਆ ਗਏ। ਸਿੱਖ ਤਾਈ ਗੁਰੂ ਮਿਲੇ ਤਿਵੇਂ ਖੁਸ਼ੀ ਰਾਮਪੁਰੀ, ਜਾਏ ਨਾ ਬਿਆਨੀ ਤਦੋਂ ਪ੍ਰੇਮਾ ਜੋ ਭਗਤ ਹੈ। ਅਖੀਰ ਦੇ ਉੱਤੇ ਗ੍ਰੰਥਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਸਿੱਖ ਤਾਈ ਗੁਰੂ ਮਿਲੇ, ਜਦੋਂ ਸਿੱਖ ਨੂੰ ਗੁਰੂ ਮਿਲਦਾ ਹੈ ਤੇ ਫਿਰ ਉਹ ਜਿਹੜੀ ਖੁਸ਼ੀ ਹੈ ਰਾਮਪੁਰੀ ਬਿਆਨੀ ਨਹੀਂ ਜਾ ਸਕਦੀ, ਕਥਨ ਨਹੀਂ ਕੀਤੀ ਜਾ ਸਕਦੀ। ਉਸ ਦਾ ਬਿਆਨ ਹੀ ਨਹੀਂ ਹੋ ਸਕਦਾ ਜਿਹੜੇ ਪ੍ਰੇਮਾ ਭਗਤੀ ਦੇ ਵਿੱਚ ਭਿੱਜ ਕੇ ਸਤਿਗੁਰਾਂ ਦਾ ਦਰਸ਼ਨ ਕਰਦੇ ਨੇ। ਕਰੀ ਡੰਡੋਤ ਸਤਿਗੁਰ ਕਰੀ ਡੰਡੋਤ ਸਤਿਗੁਰੂ ਨੂੰ ਸਿੱਖ ਜੋੜ ਕੇ ਹੱਥ ਪ੍ਰੇਮ ਮਿਆ ਕਰ ਸਤਿਗੁਰੂ ਲਾਗੇ ਕਰਨੇ ਗਾਥ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਡੰਡੌਤ ਕੀਤੀ ਹੈ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਦੋਵੇਂ ਹੱਥ ਜੋੜ ਕੇ ਹਰਬੰਸ ਸਿੰਘ ਨੇ। ਉਸ ਵੇਲੇ ਪ੍ਰੇਮ ਦੇ ਵਿੱਚ ਆਣ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਹਰਬੰਸ ਸਿੰਘ ਦੇ ਨਾਲ ਬਚਨ ਕਰਨ ਲੱਗੇ। ਬਚਨ ਸੁਣੋ ਸੇਵਕ ਮਮ ਪਿਆਰੇ ਈਹਾਂ ਹੁਣ ਕੱਲੂ ਕਾਰੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਹਰਬੰਸ ਸਿੰਘ ਮੇਰੇ ਪਿਆਰਿਆ ਮੇਰੇ ਬਚਨਾਂ ਨੂੰ ਧਿਆਨ ਦੇ ਨਾਲ ਗੌ ਦੇ ਨਾਲ ਸੁਣ। ਇਹਾਂ ਹੋਣੇ ਕੱਲੂ ਕਾਰੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸਮਾਂ ਲਾਗੇ ਆ ਗਿਆ ਹੈ ਜਿੱਥੇ ਤੂੰ ਵਸਦਾ ਹੈ ਇਸ ਜਗ੍ਹਾ ਦੇ ਉੱਤੇ ਬੜੇ ਕੱਲੂ ਕਾਰੇ ਹੋਣੇ ਨੇ ਪਾਵ ਕੇ ਬੜੇ ਤਬਾਹੀ ਹੋਣੀ। ਜਾਏ ਜ਼ਮੀਨ ਤੁਮ ਲੇ ਹੋ ਸਕੇਤ ਅਬ ਨਹੀਂ ਰਹੇ ਸਕੇ ਤੁਮ ਏਤ। ਇਸ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਇਸ ਪਿੰਡ ਨੂੰ ਛੱਡ ਕੇ ਹੁਣ ਤੂੰ ਜ਼ਮੀਨ ਸਕੇਤ ਦੇ ਵਿੱਚ ਲੈ ਲੈ। ਆਪਾਂ ਮੰਡੀ ਸਕੇਤ ਕਹਿੰਦੇ ਹਾਂ। ਮੰਡੀ ਸ਼ਹਿਰ ਜਰਾ ਅੱਗੇ ਹੈ ਤੇ ਸਕੇਤ ਉਸ ਤੋਂ ਪਿੱਛੇ ਹੈ। ਸਕੇਤ ਨੂੰ ਹੁਣ ਸਕੇਤ ਨਹੀਂ ਆਖਿਆ ਜਾਂਦਾ। ਸੁੰਦਰ ਨਗਰ ਜਿਹੜਾ ਜਗ੍ਹਾ ਜਾਂਦਾ ਸੀ ਅੱਗੇ ਮੰਡੀ। ਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਸਕੇਤ ਇੱਥੇ ਜਦੋਂ ਕਿ ਉੱਥੇ ਸਕੇਤ ਦੇ ਵਿੱਚ ਕੋਈ ਜਾ ਖੋ ਕੁਝ ਕਹਿਣ ਨਾ ਦੀਨਾ ਕਹਿਓ ਕੋਈ ਹੋਰ ਅਰਜ ਕਰ। ਸਤਿਗੁਰ ਦੁਬਾਰਾ ਫੇਰ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇਸ ਤਰ੍ਹਾਂ ਆਖਿਆ ਦੇਖ ਪਤੀਜੈ। ਸਤਿਗੁਰੂ ਜੀ ਕਹਿੰਦੇ ਨੇ ਬੇਗ ਜਾਓ ਛੇਤੀ ਜਾਓ। ਸਤਿਗੁਰੂ ਜੀ ਕਹਿੰਦੇ ਨੇ ਆਲਸ ਨਾ ਕਰ ਦੇਰ ਨਾ ਲਾ ਬਹੁਤ ਸਿੱਖ ਹੋਣਗੇ ਉਹਨਾਂ ਨੂੰ ਦੇਖ ਕੇ ਤੈਨੂੰ ਇਕੱਲਾ ਨੇ। ਸਸਤੀ ਮਿਲੇ ਜ਼ਮੀਨ ਹੈ ਤੋ ਕੋ ਸਿੰਘ ਜੀ ਨੇ ਇਹ ਵੀ ਬਚਨ ਕੀਤਾ ਲਿਜਾਏਗੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਤੂੰ ਜਾਵੇਂਗਾ ਤੇ ਫਿਰ ਤੇਰੀ ਸਿਆਣ ਵੀ ਬਣ ਜਾਏਗੀ ਭਾਵ ਕੇ ਤੇਰੀ ਜਾਣ ਪਛਾਣ ਵੀ ਬਣ ਜਾਏਗੀ। ਇਮ ਕਹਿ ਸਕੀ ਤਾਰੀ ਕੇ ਫਿਰ ਸਤਿਗੁਰੂ ਜੀ ਅੱਗੇ ਚਲੇ ਗਏ ਨੇ ਭਾਵ ਕੇ ਪ੍ਰਤੱਖ ਕੇ ਸਰੀਰਕ ਰੂਪ ਦੇ ਵਿੱਚ ਦਿੱਤਾ ਇੱਕ ਤਾਰੀ ਪਰ ਜੀ ਦੇ ਸਿੱਖ ਨੇ ਕਵੀ ਜੀ ਲਿਖਦੇ ਨੇ ਕਿ ਉਥੋਂ ਫਿਰ ਮਨ ਬਣਾਇਆ ਸਕੇਤ ਨੂੰ ਜਾਣ ਦਾ। ਗੁਰ ਜਾਰੇ ਸਾਨੂੰ ਆਪਣੇ ਹਿਰਦੇ ਦੇ ਵਿੱਚ ਹਰਬੰਸ ਸਿੰਘ ਵਾਰੀ ਦੇ ਪਾਤਸ਼ਾਹ ਜੀ ਦਾ ਜਸ ਕਰਦਿਆਂ ਕਰਦਿਆਂ ਹੀ ਰਾਤ ਸੁੰਦਰ ਨਗਰ ਦੇ ਵਿੱਚ ਬਤੀਤ ਕੀਤੀ ਹੈ ਹਰਬੰਸ ਸਿੰਘ ਨੇ ਤੇ ਮਨ ਦੇ ਵਿੱਚ ਸੋਚਣ ਲੱਗਾ ਕਿ ਅੱਗੇ ਜਿਵੇਂ ਸਤਿਗੁਰੂ ਦੀ ਰਜ਼ਾ ਹੋਵੇਗੀ ਉਵੇਂ। ਪਹਿਰ ਰਾਤਰੀ ਉੱਠਿਓ ਜਬ ਹੀ ਸੋਏ ਰਹੇ ਨਰ ਨਾਰੀ ਸਭ ਹੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਫਿਰ ਉੱਠਿਆ ਹੈ ਹਰਬੰਸ ਸਿੰਘ ਸੋਏ ਰਹੇ ਨਰ ਨਾਰੀ ਸਭ ਹੀ ਪਰ ਆਸੇ ਪਾਸੇ ਜਿੰਨੇ ਵੀ ਲੋਕਾਂ ਦੇ ਘਰ ਸਨ ਉਹਨਾਂ ਘਰਾਂ ਦੇ ਵਿੱਚ ਲੋਕੀ ਸੁੱਤੇ ਪਏ ਸਨ ਕਿਉਂਕਿ ਨਾਮ ਤਾਰੀਆਂ ਦੀ ਕੈਸੀ ਵਧੀਆ ਕੇ ਇਸ਼ਨਾਨ ਪਾਣੀ ਕਰਦੇ ਨੇ ਆਮ ਦੁਨੀਆਂ ਦੇ ਲੋਕ ਅੰਮ੍ਰਿਤ ਵੇਲੇ ਨਹੀਂ ਉੱਠਦੇ। ਗ੍ਰੰਥਾਕਾਰ ਜੀ ਨੇ ਉਸ ਗੱਲ ਦਾ ਜ਼ਿਕਰ ਕੀਤਾ ਕਿ ਅੰਮ੍ਰਿਤ ਵੇਲੇ ਉੱਠਿਆ ਹੈ ਹਰਬੰਸ ਸਿੰਘ ਸਾਰੇ ਸੁੱਤੇ ਹੋਏ ਸਨ ਲੈ ਕੇ ਮੈਦਾਨ ਦੇ ਵਾਸਤੇ ਸਿੰਘ ਜਵਾਨ ਹਰਬੰਸ ਸਿੰਘ ਨੂੰ ਅੱਗੋਂ ਸੋਇਤ ਪਿਆਰਾ ਪਿਆਰਾ ਤੇ ਉਸਨੇ ਬਚਨ ਇੰਨਾ ਜਿਆਦਾ ਪਿਆਰਾ ਕੀਤਾ ਹੈ ਕੋਈ ਭਾਈਚਾਰੇ ਦਾ ਰਿਸ਼ਤੇਦਾਰੀ ਦਾ ਆਦਮੀ ਹੋਵੇ ਕਿਉਂਕਿ ਅਰਜ ਕੀਤੀ ਸੀ ਹਰਬੰਸ ਸਿੰਘ ਨੇ ਕਿ ਸੱਚੇ ਪਾਤਸ਼ਾਹ ਜੀ ਮੇਰਾ ਤੇ ਕੋਈ ਜਾਣੂ ਨਹੀਂ ਹੈ ਮੇਰੀ ਤੇ ਸਦਾ ਆਦਮੀ ਮਿਲਿਆ ਬੋਲਿਆ ਜਾਣਦਾ ਹੋਵੇ। ਦੇਵਸ ਚੜੇ ਤੁਮ ਮੋਟ ਗਿਆ ਵੋ ਦਿਓ ਜ਼ਮੀਨ ਜੈਸੀ ਤੁਮ ਚਾਵੋ। ਹੁਣ ਉਸ ਓਪਰੇ ਆਦਮੀ ਨੂੰ ਤੇ ਪਤਾ ਨਹੀਂ ਹੈ ਕਿ ਕੌਣ ਹੈ, ਕਾਹਦੇ ਵਾਸਤੇ ਆਇਆ ਹੈ, ਪਰ ਮੇਰੇ ਕੋਲ ਆਇਓ। ਦੇਵਰ ਬਿਆਨ ਕਹਿ ਰਵਾਨਾ, ਈਸ਼ਵਰ ਸਿੰਘ ਨੂੰ ਆਖਿਆ ਕਿ ਉਹ ਜਿਹੜਾ ਸਾਹਮਣੇ ਪਹਾੜ ਦਿਸਦਾ ਹੈ ਉਸ ਪਹਾੜ ਲੱਗੇ ਓ ਸਿੰਘ ਗੁਰ ਪ੍ਰਤਾਪ ਵਸੇ ਜਨ ਜਨ ਮੇ। ਓਹਦੇ ਜਾਣ ਤੋਂ ਪਿੱਛੋਂ ਹਰਬੰਸ ਸਿੰਘ ਆਪਣੇ ਮਨ ਹੀ ਮਨ ਦੇ ਵਿਚ ਸੋਚਣ ਲੱਗਾ ਕਿ ਸਤਿਗੁਰ ਕਿ ਜਿਵੇਂ ਹਰ ਨੇ ਇਹਦੇ ਨਾਲ ਤੇ ਮੇਰੀ ਕੋਈ ਜਾਣ ਪਛਾਣ ਨਹੀਂ ਹੈ, ਪਰ ਇਹਨੇ ਕਿਸ ਤਰ੍ਹਾਂ ਇਸ ਗੱਲ ਨੂੰ ਜਾਣ ਲਿਆ ਕਿ ਮੈਂ ਇੱਥੇ ਜ਼ਮੀਨ ਖਰੀਦ। ਇਹ ਵੀ ਆਖਿਆ ਕਿ ਤੈਨੂੰ ਵਧੀਆ ਜ਼ਮੀਨ ਲੈ ਦੇਵਾਂਗਾ, ਉਹ ਸਾਹਮਣੇ ਉੱਥੇ ਆ ਜਾਵੇ। ਸੋਚਣ ਲੱਗਾ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਤੇ ਮਨ ਮੇਅਤ ਆਨੰਦ ਤਬ ਪਾਏ ਅਤੀ ਅਨਮਸਤਾਨੀ ਜੀ ਤਰ੍ਹਾਂ ਉੱਚੀ ਉੱਚੀ ਗਾਉਣ ਲੱਗਾ। ਗੁਰ ਮੇਰਾ ਸੰਗ ਸਦਾ ਹੈ ਨਾਲੇ ਸੰਭਾਲੇ ਉੱਚੀ ਉੱਚੀ ਗਾਓ। ਗੁਰ ਕੋ ਬਹੁਤਾ ਧੀਰਜ ਮਿਲਿਓ ਯੁਰ ਕੋ, ਇਸ਼ਨਾਨ ਕੀਤਾ। ਕਵੀ ਜੀ ਲਿਖਦੇ ਨੇ ਕਿ ਫਿਰ ਸਤਿਗੁਰੂ ਕਵੀ ਜੀ ਲਿਖਦੇ ਨੇ ਕਿ ਮਨ ਦੇ ਵਿਚ ਹਰਬੰਸ ਸਿੰਘ ਨੂੰ ਮਿਲ ਗਿਆ ਸੀ। ਰਹਿਣ ਗਈ ਰਵੀ ਕਿਆ ਪਰਬਰ ਆਸਾ, ਰਹਿਣ ਬਤੀਤ ਹੋ ਗਈ ਪਾਪ ਕੇ ਦਿਨ ਦਾ ਚੜਾ ਹੋ ਗਿਆ, ਜਦੋਂ ਚਾਨਣ ਹੋਇਆ ਪ੍ਰਕਾਸ਼ ਹੋਇਆ ਤੇ ਫਿਰ ਜਿਹੜਾ ਪਹਾੜ ਦੱਸਿਆ ਸੀ ਉਸ ਉਪਰੇ ਆਦਮੀ ਨੇ ਉਸ ਪਹਾੜ ਦੇ ਵੱਲ ਚੱਲ ਪਿਆ ਆਪਣੇ ਚਿੱਤ ਦੇ ਵਿਚ ਵੱਡੀ ਆਸ਼ਾ ਨੂੰ ਧਾਰਨ ਕਰਕੇ। ਦੇਖਿਓ ਜਨੁੱਖ ਤੇ ਕੀ ਦੇਖਦਾ ਹੈ ਕਿ ਉਹੀ ਮਨੁੱਖ ਉੱਥੇ ਖਲੋਤਾ ਹੈ ਜਿਨੇ ਕਿ ਅੰਮ੍ਰਿਤ ਵੇਲੇ ਆਣ ਕੇ ਦਰਸ਼ਨ ਦਿੱਤਾ ਸੀ, ਜਿਨੇ ਆਜਨ ਕੀਤਾ ਸੀ ਕਿ ਉੱਥੇ ਆ ਜਾਵੇ ਤੈਨੂੰ ਵਧੀਆ ਜ਼ਮੀਨ ਲੈ ਦੇਵਾਂਗਾ। ਮਨ ਮੇ ਕਹੀਓ ਧਨ ਤੂੰ ਸਵਾਮੀ, ਅੰਤਰ ਕਹਿਣ ਲੱਗਾ ਕਿ ਧਨ ਸਵਾਮੀ ਤੂੰ ਹੈ, ਹੇ ਸਤਿਗੁਰੂ ਪ੍ਰਤਾਪ ਸਿੰਘ ਜੀ ਤੁਸੀਂ ਧਨ ਹੋ, ਤੁਹਾਡੇ ਜਿਹੜੇ ਕੌਤਕ ਨੇ ਉਹ ਬੜੇ ਅਲੌਕ, ਤੁਸੀਂ ਅੰਤਰ ਜਾਮੀ ਕਵੀ ਤੇ ਇਸ ਹਰਬੰਸ ਸਿੰਘ ਨੇ ਆਪਣੇ ਸਤਿਗੁਰੂ ਦੇ ਉੱਤੇ ਭਰੋਸੇ ਨੂੰ ਧਾਰਨ ਕੀਤਾ ਤੇ ਖਲੋਤਾ ਰਿਹਾ। ਬੋਲੀ ਪਿਆ ਜਿਦੈ ਪਹਾੜੀ, ਲੈਣ ਨਾ ਦੇ ਹਮੀ ਕੋਈ, ਤੇ ਹਰਬੰਸ ਸਿੰਘ ਸੋਚਣ ਲੱਗਾ ਕਿ ਬੋਲੀ ਦੇ ਉੱਤੇ ਆਣ ਕੇ ਇਹ ਪਹਾੜੀ ਜਿੱਦਣਗੇ, ਇਸ ਕਰਕੇ ਮੈਨੂੰ ਤੇ ਜ਼ਮੀਨ।
ਤਹਿਸੀਲਦਾਰ ਤਬ ਬੋਲਾ ਕਾਹੇ ਕੋ ਹੈ ਸਿਖਾ,
ਕੁਝ ਨਹੀਂ ਆਖਿਆ ਹਰਬੰਸ ਸਿੰਘ ਨੇ, ਪਰ ਸਤਿਗੁਰਤਕ ਵਰਤਾਰੇ ਨੇ। ਕਵੀ ਜੀ ਲਿਖਦੇ ਨੇ ਮਨ ਦੇ ਵਿਚ ਇਹਨੇ ਸੋਚਿਆ ਹਰਬੰਸ ਸਿੰਘ ਨੇ ਕਿ ਮੈਨੂੰ ਪਹਾੜੀਆਂ ਨੇ ਜ਼ਮੀਨ ਨਹੀਂ ਖਰੀਦਣ ਦੇਣੀ, ਇਹ ਤੇ ਅੜਨਗੇ ਜਿੱਦਣਗੇ ਬੋਲੀ ਦੇ ਉੱਤੇ। ਤੇ ਤਹਿਸੀਲਦਾਰ ਉੱਥੇ ਖਲੋਤਾ ਸੀ, ਤਹਿਸੀਲਦਾਰ ਬੋਲਿਆ ਕਹਿੰਦਾ ਕਾਹੇ ਕੋ ਸਿੱਖ ਡੋਲਾ, ਹੇ ਸਿੱਖਾ ਤੂੰ ਇੱਥੇ ਖਲੋਤਾ ਕਿਉਂ ਡੋਲਦਾ।
ਵਦਬ ਵਦ ਬੋਲ ਤੋਹੇ ਜ਼ਮੀਨ,
ਤਹਿਸੀਲਦਾਰ ਕਹਿੰਦਾ ਕਿ ਡੋਲਣ ਦੀ ਲੋੜ ਨਹੀਂ ਹੈ, ਡਰਨ ਦੀ ਵੀ ਕੋਈ ਲੋੜ ਨਹੀਂ ਹੈ। ਤਹਿਸੀਲਦਾਰ ਕਹਿੰਦਾ ਕਿ ਸਿੱਖਾ ਤੂੰ ਇਹਨਾਂ ਪਹਾੜੀਆਂ ਤੋਂ ਵੱਧ ਬੋਲੀ ਲਾ, ਸਸਤੀ ਬਣੇ ਹੈ ਜ਼ਮੀਨ ਬਣੇਗੀ ਜੇਕਰ ਇਹ ਜਿੱਦਣਗੇ ਤੇ ਤੂੰ ਆਪਣੀ ਵੱਧ ਬੋਲੀ।
ਇਹੋ ਬਚ ਕਰਿਓ ਸਸਤੀ ਬਣੇ ਜੋ,
ਹੁਣ ਜਿਹੜਾ ਤਹਿਸੀਲਦਾਰ ਨੇ ਬਚਨ ਆਖਿਆ, ਜਿਹੜੀ ਤਹਿਸੀਲਦਾਰ ਨੇ ਗੱਲ ਆਖੀ ਹੈ ਕਿ ਸਸਤੀ ਬਣ ਜਾਏਗੀ ਜ਼ਮੀਨ, ਇਹੀ ਜਿਹੜੀ ਗੱਲ ਹੈ, ਇਹੀ ਜਿਹੜਾ ਬਚਨ ਹੈ, ਇਹ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਵੀ ਕੀਤਾ ਸੀ ਹਰਬੰਸ ਸਿੰਘ ਦੇ ਨਾਲ ਕਿ ਹਰਬੰਸ ਸਿੰਘਾ ਬੜੀ ਸਸਤੀ ਜ਼ਮੀਨ ਤੈਨੂੰ ਮਿਲ ਜਾਏਗੀ, ਡਰੀ ਨਾ। ਉਹੀ ਗੱਲ ਪੈਸਿਆਂ ਤੋਂ ਸ਼ੁਰੂ ਹੁੰਦੀ ਹੈ ਤੇ ਫਿਰ ਜਿੱਥੇ ਅਖੀਰ ਤੇ ਚਲੀ ਜਾਂਦੀ ਹੈ ਉੱਥੇ ਰੁਕ ਜਾਂਦੀ ਹੈ, ਜੇਕਰ ਉਸ ਤੋਂ ਅਗਾਂ ਕੋਈ ਬੋਲੀ ਨਹੀਂ ਲਾਉਂਦਾ। ਥੋੜੇ ਪੈਸਿਆਂ ਤੋਂ 1000 ਰੁਪਏ ਤੱਕ ਬੋਲੀ ਪਹੁੰਚ ਗਈ ਤੇ ਜਦੋਂ 1000 ਰੁਪਏ ਤੱਕ ਬੋਲੀ ਪਹੁੰਚੀ ਉਸ ਤੋਂ ਬਾਅਦ ਤੋਂ ਵੱਧ ਕੇ 1000 ਰੁਪਏ ਤੇ ਬੋਲੀ ਅੜ ਗਈ।
ਸਿੰਘ ਨੇ ਦੀਏ ਗਿਣ ਕਰ ਦਾਮ, ਕਰਨਾ ਕਰੀ ਹਮ ਪੈ।
ਫਿਰ ਉਸ ਵੇਲੇ ਮੈਂ ਇੰਨੀ ਬੋਲੀ ਲਾਉਂਦਾ ਹਾਂ ਤੇ ਮੈਂ ਜ਼ਮੀਨ ਖਰੀਦਦਾ ਹਾਂ। ਕਵੀ ਜੀ ਲਿਖਦੇ ਨੇ ਉਸ ਵੇਲੇ ਕੋਈ ਨਾ ਨਿਤਰਿਆ, ਪੈਸੇ ਸਨ 1000 ਰੁਪਇਆ, ਉਹ ਦੇ ਦਿੱਤਾ ਜ਼ਮੀਨ ਦੇ ਮਾਲਕ ਨੂੰ। ਕਰਨਾ ਕਰੀ ਹੰਪੈ ਅਭਿਰਾਮ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੀ ਕਰਨ ਕਰਿਓ ਤਹਿਸੀਲਦਾਰੀ ਅੰਤਕਾਲ ਖੜੀ ਫਸਲ ਦੀਨੀ ਤਤਕਾਲ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਉਸੇ ਵੇਲੇ ਜਿਹੜਾ ਤਹਿਸੀਲਦਾਰ ਸੀ ਉਹਨੇ ਹਰਬੰਸ ਸਿੰਘ ਦੇ ਨਾਮ ਦੇ ਉੱਤੇ ਇੰਤਕਾਲ ਵੀ ਕਰ ਦੇ ਵਿੱਚ ਉਹ ਵੀ ਮੰਨੋ ਕਿ ਹਰਬੰਸ ਸਿੰਘ ਦੇ ਹਿੱਸੇ ਦੇ ਵਿੱਚ ਹੀ ਆ ਗਈ।
ਅਸਲ
ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਜਿਹੜੀ ਜ਼ਮੀਨ ਦੇ ਵਿੱਚ ਫਸਲ ਖਲੋਤੀ ਸੀ ਉਹਨੂੰ ਜਦੋਂ ਵੇਚਿਆ ਤੇ 800 ਰੁਪਏ ਦੀ ਉਹ ਫਸਲ ਹਰਬੰਸ ਸਿੰਘ ਦੀ ਵਿਕ ਗਈ। ਕਵੀ ਜੀ ਲਿਖਦੇ ਨੇ 200 ਸੀ ਜਿਹੜੀ ਕਿ 1000 ਰੁਪਏ ਦੀ ਉਸਨੇ ਖਰੀਦੀ ਸੀ ਉਹ ਤੇ ਸਿਰਫ 200 ਰੁਪਏ ਦੇ ਵਿੱਚ ਹੀ ਉਸ ਨੂੰ ਮਿਲ ਗਈ ਕਿਉਂਕਿ 800 ਤੇ ਪਹਿਲੀ ਖੜੀ ਫਸਲ ਦਾ ਹੀ ਵੱਟਿਆ ਗਿਆ।
ਮਤੀ ਕਰ ਦੀਨਾ ਸਤਿਗੁਰ ਐਸੀ ਕਿਨੀ।
ਮਹਿੰਗੀ ਨੂੰ ਕਵੀ ਜੀ ਲਿਖਦੇ ਨੇ ਕਿ ਬੜੀ ਸਸਤੀ ਬਣਾ ਦਿੱਤਾ। ਲੀਲਾ ਸਤਿਗੁਰ ਐਸੀ ਕਿਨੀ ਤਕ ਸਤਿਗੁਰੂ
ਸਤਿਗੁਰ ਮੇਰਾ ਮੇਹਰ।
ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਰਾਮਪੁਰੀ ਮੈਂ ਕਵੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੋਂ ਕੁਰਬਾਨ ਜਾਂਦਾ ਹਾਂ। ਸਤਿਗੁਰ ਮੇਰਾ ਮਿਹਰਵਾਨ ਕਿਉਂਕਿ ਜਿਹੜਾ ਮੇਰਾ ਸਤਿਗੁਰੂ ਹੈ ਉਹ ਬਹੁਤ ਜ਼ਿਆਦਾ ਮਿਹਰ ਕਰਨ ਵਾਲਾ ਹੈ, ਉਹ ਮਿਹਰਵਾਨ ਹੈ। ਤਿਲੰਗ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਸਤਿਗੁਰੂ ਜੀ ਲਿਖਦੇ ਨੇ ਮਿਹਰਵਾਨ ਸਾਥ ਦਿੰਦਾ ਹੈ, ਐਸਾ ਮਿਹਰਵਾਨ ਹੈ, ਐਸੀ ਮਿਹਰ ਕਰਨ ਵਾਲਾ ਹੈ ਸਤਿਗੁਰੂ। ਕਵੀ ਜੀ ਬਿਆਨ ਕਰਦੇ ਨੇ ਕਿ ਮੇਰਾ ਸਤਿਗੁਰੂ ਪ੍ਰਤਾਪ ਦੀ ਕੀਤੀ ਹੈ, ਪਰ ਗ੍ਰੰਥਾਕਾਰ ਜੀ ਨੇ ਭਾਵੇਂ ਕਿ ਸਾਖੀ ਨੂੰ ਅਗਲੇ ਰੂਪ ਦੇ ਵਿੱਚ ਲਿਖਿਆ ਪਰ ਸਾਖੀ ਉਸੇ ਹਰਬੰਸ ਸਿੰਘ ਦੀ ਹੀ ਚਲੀ ਆ ਰਹੀ ਹੈ। ਇੱਥੇ ਇਸ ਜਗ੍ਹਾ ਨੂੰ ਸਮਾਪਤੀ ਕਰਕੇ ਅੱਗੇ ਸਾਖੀ ਦਾ ਪ੍ਰਾਰੰਭ ਕਰਦੇ ਨੇ, ਪਰ ਸਾਖੀ ਇਸੇ
ਹਰਬਾਨ ਕੇ ਛੋੜ ਦਿਆ ਘਰ ਬਾਰ ਸੁੰਦਰ ਨਗਰ ਮੇ ਜਾਣਕ।
ਵਾਪਸ ਨੂੰ ਮੰਨ ਕੇ ਕਵੀ ਜੀ ਲਿਖਦੇ ਨੇ ਆਪਣਾ ਸੁੰਦਰ ਨਗਰ ਜਾਣ ਦਰ ਕੀਤੀ।
ਪਾਰ ਚਲਿਓ ਤਬ ਅਤਸ਼ੇ ਵਿਵਹਾਰ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਹਰਬੰਸ ਸਿੰਘ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਸੁੰਦਰ ਨਗਰ ਜਾ ਵਸਿਆ। ਕਵੀ ਜੀ ਲਿਖਦੇ ਨੇ ਉਥੇ ਜਾ ਕੇ ਇਹਦੇ ਕਾਰ ਵਿਹਾਰ
ਭਜਨ ਬਾਣੀ ਜਾਣੂ ਪਏ ਵਹਾਂ ਕੇ ਪ੍ਰਾਣੀ।
ਉਥੇ ਰਹਿਣ ਲੱਗਾ, ਸਾਰੇ ਭਜਨ ਕਰਦੇ ਨੇ, ਗੁਰਬਾਣੀ ਦਾ ਪਾਠ ਕਰਦੇ ਨੇ। ਕਵੀ ਜੀ ਲਿਖਦੇ ਨੇ ਜਾਣੂ ਪਏ ਵਹਾਂ ਕੇ ਪ੍ਰਾਣੀ। ਸੁੰਦਰ ਨਗਰ ਦੇ ਰਹਿਣ ਵਾਲੇ ਜਿਹੜੇ ਲੋਕ ਸਨ ਉਹ ਹੌਲੀ ਹੌਲੀ ਕਰਕੇ ਸਾਰੇ, ਕਿਉਂਕਿ ਹਰਬੰਸ ਸਿੰਘ ਨੇ ਉਹਨਾਂ ਦੇ ਵਿੱਚ ਬੇਨਤੀ ਕੀਤੀ ਸੀ ਕਿ ਸਿਆਣੂ ਨਹੀਂ ਹੈ ਮੇਰੀ, ਮੈਂ ਇਕੱਲਾ ਉੱਥੇ ਕਿਵੇਂ ਰਵਾਂਗਾ। ਤੇ ਸਤਿਗੁਰਾਂ ਨੇ ਬਚਨ ਕੀਤਾ ਸੀ, ਹਰਬੰਸ ਸਿੰਘਾ ਜਦੋਂ ਜਾਵੇਂਗਾ ਤੇ ਫਿਰ ਆਪੇ ਤੇਰੀ ਜਾਣ ਪਛਾਣ ਵੀ ਬਣ ਜਾਏਗੀ। ਉਸੇ ਤਰ੍ਹਾਂ ਹੋਇਆ ਜਿਵੇਂ
ਤਾਵਿਆ ਦਰਸ਼ਨ ਗੁਰ ਕਾ ਕੀਨਾ ਦਸਿਓ ਸਾਰਾ।
ਸੁੰਦਰ ਨਗਰ ਰਹਿਣ ਦਾ ਉਹ ਸਾਰੇ ਦਾ ਸਾਰਾ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਬਿਆਨ ਕੀਤਾ।
ਵੱਡ ਪ੍ਰਤਾਪੀ ਮੁਖ ਸੇ ਬੋਲੇ ਘਾਟ ਨਹੀਂ ਜੋ ਪੂਰਾ ਤੋਲੇ।
ਵੱਡੇ ਪ੍ਰਤਾਪ ਵਾਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਪਣਾ ਸਤਿਗੁਰੂ ਪ੍ਰਤਾਪ ਸਿੰਘ ਦਾ ਸੱਚ ਦਾ ਵਿਹਾਰ ਕਰਦਾ ਹੈ, ਕਿਸੇ ਦੇ ਨਾਲ ਕੋਈ ਬਈ ਦਿੰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਉਹਨੂੰ ਗੁਰੂ ਦੀ ਕਿਰਪਾ ਦੇ ਨਾਲ
ਬਾਤ ਦੁਖਾਰੀ।
ਹੱਥ ਜੋੜ ਕੇ ਹਰਬੰਸ ਸਿੰਘ ਨੇ ਪਾਤਸ਼ਾਹ ਜੀ ਤੁਹਾਡੀ ਬੜੀ ਕਿਰਪਾ ਹੋਈ ਹੈ, ਜਦੋਂ ਦਾ ਸੁੰਦਰ ਨਗਰ ਗਿਆ ਹਾਂ ਮੇਰੇ ਵਿਹਾਰ ਦੇ ਵਿੱਚ ਬਹੁਤ ਵਾਧਾ ਹੋਇਆ, ਤੁਹਾਡੀ ਹਰ ਇੱਕ ਪ੍ਰਕਾਰ ਦੀ ਇੱਕ ਜਿਹੜੀ ਗੱਲ ਹੈ ਉਹ ਬੜੀ ਦੁਖਦਾਈ ਹੈ, ਉਹ ਮੈਨੂੰ ਚੰਗੀ ਨਹੀਂ ਲੱਗਦੀ।
ਮੇਰਾ ਪਿੱਤ ਜਾਵੇ ਦੁਸ਼ਮਣ ਕਾ।
ਪਾਤਸ਼ਾਹ ਜੀ ਸਾਰਾ ਪਰਿਵਾਰ ਮੇਰੀ ਗੱਲ ਨਹੀਂ ਮੰਨੀ, ਸੱਚੇ ਪਾਤਸ਼ਾਹ ਜੀ ਮੇਰਾ ਪਿਤਾ ਨਾ ਹੰਪਟ ਗਾਵੇ। ਮੈਂ ਬੜੀ ਵਾਰੀ ਆਪਣੇ ਪਿਤਾ ਨੂੰ ਆਖਿਆ ਕਿ ਪਿਤਾ ਜੀ ਤੁਸੀਂ ਵੀ ਸਾਡੇ ਕੋਲ ਇੱਥੇ ਸੁੰਦਰ ਨਗਰ ਆ ਜਾਵੋ, ਪਰ ਸੱਚੇ ਪਾਤਸ਼ਾਹ ਜੀ ਇਸ ਤੋਂ ਇਲਾਵਾ ਖਾਵੀ ਵੈਰੀ ਪਿਤਾ ਜੀ।
ਸੁਣ ਬੋਲੇ ਪ੍ਰਭ ਦੀਨ ਦਿਆਲ
ਚਿੰਤਤ ਜੋ ਆਵੈ ਤਤ ਕਾਲ। ਆਪਣੇ ਮਨ ਦੀ ਗੱਲ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਬਿਆਨ ਕੀਤੀ ਤੇ ਉਸ ਵੇਲੇ ਸੁਣ ਕੇ ਅਰਜ ਨੂੰ ਸਤਿਗੁਰੂ ਪ੍ਰਤਾਪ ਸਿੰਘ ਜੀ ਦੀਨ ਦਿਆਲ ਬੋਲੇ, ਕਹਿੰਦੇ ਨੇ ਚਿੰਤਾ ਦੀ ਚਿੰਤਾ ਕਿਵੇਂ ਤਤ ਕਾਲ ਛੇਤੀ ਤੋਂ ਛੇਤੀ ਉਹ ਤੇਰੇ ਕੋਲ ਪਹੁੰਚੇਗਾ। ਰਚੀਓ ਪ੍ਰਭ ਜੀ ਦੀਓ ਚਾਹਤ ਚਾਹੜ ਫਿਰ ਕੌਤਕ ਨਿਆਰਾ ਹੀ ਵਿਲੱਖਣ ਹੀ ਸਤਿਗੁਰੂ ਪ੍ਰਤਾਪ ਸਿੰਘ ਪੋਤਰੇ ਕਿਉਂ ਦਿਓ ਚਾੜ ਬੁਖਾਰਾ, ਭਾਵ ਕੇ ਜਿਹੜਾ ਪੋਤਰਾ ਸੀ ਉਹਨੂੰ ਬੁਖਾਰ, ਬੰਸ ਸਿੰਘ ਦੇ ਪੁੱਤਰ ਨੂੰ ਬੁਖਾਰ ਹੋ ਗਿਆ ਜਿਹੜਾ ਕਿ ਉਹਦੇ ਪਿਤਾ ਦਾ ਪੋਤਰਾ ਸੀ। ਨਾ ਰਚੀ ਇੱਕ ਖੇਡ ਬਣਾਈ ਸਤਿਗੁਰੂ ਪ੍ਰਤਾਪ ਸਿੰਘ ਨੇ। ਐਸਾ ਭਇਓ ਬੇਹੋਸ਼ ਵਾਹ ਲਟਕਾ, ਬੁਖਾਰ ਹੋਇਆ ਕਿ ਬੁਖਾਰ ਦੇ ਦਾ ਬੇਹੋਸ਼ ਹੋ ਗਿਆ, ਮਾਨੋ ਜਿਵੇਂ ਕਾਲ ਨੇ ਪਟਕਾ, ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਕਾਲ ਨੇ ਮੌਤ ਨੇ ਛੇਤੀ ਹੀ ਇਸ ਨੂੰ ਪਟਕਾ ਕੇ ਮਾਰ ਦੇਣਾ। ਹਰ ਬੰਸ ਸਿੰਘ ਤਬ ਦੀਨੀ ਤਾਰ, ਪਿਤਾ ਜੀ ਅਬ ਆਵੋ ਇੱਕ ਵਾਰ। ਹੁਣ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਕੌਤਕ ਰਹੀ ਹੈ, ਹਰ ਵੀ ਬੜਾ ਦੁਖੀ ਹੋਇਆ ਉਸੇ ਵੇਲੇ ਆਪਣੇ ਪਿਤਾ ਦੇ ਵੱਲ ਹਰਬੰਸ ਸਿੰਘ ਨੇ, ਪਿਤਾ ਜੀ ਅਬ ਆਵੋ ਇੱਕ ਵਾਰ, ਪਿਤਾ ਜੀ ਜਿੰਨਾ ਛੇਤੀ ਹੋ ਸਕੇ ਇੱਕ ਵਾਰੀ ਇੱਥੇ ਸਾਡੇ ਕੋਲ ਸੁੰਦਰ ਨਗਰ ਪਹੁੰਚੋ। ਭਜਨੀਕ ਸਿੰਘ ਹੈ ਜਿਹੜਾ ਬਾਲਕ ਹੈ, ਚਾਹੇ ਮੌਤ ਇਹ ਖੁਣਾਰਿਆ, ਮੁਖੜਾ ਵੇਖੋ ਹਮਰਾ ਇਸ ਕਾ ਮੁਕਿਓ ਲਿਖੋ। ਇਥੋਂ ਤੱਕ ਹਰਬੰਸ ਸਿੰਘ ਨੇ ਲਿਖ ਦਿੱਤਾ ਹੈ ਕਿ ਬਸ ਪਿਤਾ ਜੀ ਇੱਕ ਵਾਰੀ ਆਣ ਕੇ ਆਪਣੇ ਪੋਤਰੇ ਦਾ ਮੂੰਹ ਵੇਖ ਲਵੋ, ਬਸ ਮੂੰਹ ਵੇਖਣ ਵਾਲੀ ਹੀ ਗੱਲ ਹੈ, ਹਮਰਾ ਇਸ ਕਾ ਮੁਕਿਆ ਤੇ ਸਾਡਾ ਲੇਖਾ ਮੁੱਕ ਗਿਆ, ਇਹ ਹੁਣ ਬਚੇਗਾ ਨਹੀਂ। ਪੜੀ ਤਾਰ ਤਬ ਇਸੇ ਪਾਗਾ, ਮਾਨੋ ਜਿਮ ਪਰਦੇਸੀ ਜਾਗਾ। ਜਦੋਂ ਐਸੀ ਦੁੱਖ ਭਰੀ ਤਾਰ ਪੜੀ ਹੈ ਹਰਬੰਸ ਸਿੰਘ ਦੇ ਪਿਤਾ ਨੇ ਤੇ ਕਵੀ ਜੀ ਲਿਖਦੇ ਨੇ, ਇਸ ਤਰ੍ਹਾਂ ਦੌੜਿਆ ਮਾਨੋ ਜਿਮ ਪਰਦੇਸੀ ਜਾਗਾ, ਕਿ ਮਾਨੋ ਜਿਸ ਤਰ੍ਹਾਂ ਪਰਦੇਸੀ ਨੂੰ ਆਪਣਾ ਦੇਸ਼ ਯਾਦ ਆ ਗਿਆ ਹੋਵੇ ਤੇ ਜਿਵੇਂ ਉਹ ਫਿਰ ਪਰਦੇਸੀ ਵਤਨਾਂ ਨੂੰ ਦੌੜਦਾ ਹੈ, ਇਸ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਖਿੱਚ ਪਈ। ਗਾਡੀ ਪੇ ਹੋਇਓ ਅਸਵਾਰ, ਕਰਿਓ ਯਾਦ ਤਬ ਬਖਸ਼ਣ ਹਾਰ ਹੋਇਆ, ਤੇ ਸਤਿਗੁਰੂ ਪ੍ਰਤਾਪ ਬਖਸ਼ਣ ਹਾਰੇ ਨੇ ਉਹਨਾਂ ਨੂੰ ਯਾਦ ਕੀਤਾ। ਮਾਣ ਅਬ ਚਾਹੀਓ ਅਰਦਾਸ ਚ ਪਾ, ਕਾਲ ਭਗਵਾਨ ਅਬ ਚਾਹੀਓ ਖਾਇਓ, ਜਿਹੜਾ ਕਾਲ ਭਗਵਾਨ ਹੈ ਤਰਸ ਕੇ ਮਿਲਿਆ ਸੀ। ਆਮ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਇੱਕ ਗੱਲ ਕਿ ਵਿਆਜ ਜਿਹੜਾ ਵਿਆਜ ਹੈ ਜਿਹਨੇ ਮੂਲ ਦਿੱਤਾ ਹੋਵੇ ਤੇ ਮੂਲ ਦਾ ਜਿਹੜਾ ਵਿਆਜ ਆਉਂਦਾ ਹੋਵੇ, ਲੋਕੀ ਕਹਿੰਦੇ ਨੇ ਵਿਆਜ ਜ਼ਿਆਦਾ ਪਿਆਰਾ ਹੁੰਦਾ ਹੈ ਮੂਲ ਤੋਂ ਵੀ ਜ਼ਿਆਦਾ। ਇਸੇ ਪ੍ਰਕਾਰ ਦੇ ਨਾਲ ਐਸਾ ਵੀ ਲੋਕ ਕਹਿੰਦੇ ਨੇ ਕਿ ਪੁੱਤਰ ਤੇ ਮੂਲ ਹੁੰਦਾ ਹੈ, ਪਰ ਜਿਹੜਾ ਅੱਗੋਂ ਪੋਤਰਾ ਹੁੰਦਾ ਹੈ ਨਾ, ਪੁੱਤਰ ਹੋ ਗਿਆ ਮੂਲ ਤਨ ਤੇ ਅੱਗੋਂ ਜੇ ਪੋਤਰਾ ਹੋ ਗਿਆ ਤੇ ਉਹ ਵਿਆਜ ਲੱਗ ਗਿਆ, ਪਾਪ ਕੇਸ ਕਰਦੇ ਨੇ। ਆਪਣਾ ਨੇਹ ਹੈ ਜਨੀਕ ਸਿੰਘ ਦੇ ਪਿਤਾ ਦਾ ਕਿ ਸੱਚੇ ਪਾਤਸ਼ਾਹ ਜੀ ਮਸਾਂ ਮਸਾਂ ਪੋਤਰੇ ਦੀ ਪ੍ਰਾਪਤੀ ਹੋਈ ਸੀ, ਮੌਤ ਦੇ ਮੂੰਹ ਦੇ ਵਿੱਚ ਪਿਆ ਹੋਇਆ, ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਨਾਲੇ ਅਰਦਾਸਾਂ ਕਰਦਾ ਤੇ ਨਾਲੇ ਛੇਤੀ ਜਾ ਰਿਹਾ ਕਿ ਸੁੰਦਰ ਨਗਰ ਤੇ ਆਪਣੇ ਪੋਤਰੇ ਦੇ ਹਾਲ ਨੂੰ ਜਾ ਕੇ ਵੇਖਾਂ।
ਭਜਨੀਕ ਬਿਨਾ ਨਾ ਖਾਵੇ,
ਕਹਿੰਦਾ ਸੱਚੇ ਪਾਤਸ਼ਾਹ ਜੀ ਖਾਵੇ ਨਾ ਪੀਵੇ, ਜੇ ਭਜਨੀਕ ਸਿੰਘ ਨੂੰ ਕੁਝ ਹੋ ਗਿਆ ਤੇ ਨਾ ਉਹਦੀ ਮਾਂ ਖਾਵੇ ਹੋਵੇਗਾ।
ਗਰਮ ਕੁਛ ਅਥਰੂ ਕੇਰੇ, ਪਾਇਓ ਖਮੋਸ਼ ਨਹੀਂ ਮਾਨਵ ਹੇਰੇ
ਵਿੱਚੋਂ, ਤੇ ਕਵੀ
ਪਰ ਜੇ ਲੱਗੇ ਹੋਵਣ ਮੈਨੂੰ ਉੱਡ ਮਿਲਾਂ ਭਜਨੀਕ।
ਤੇ ਫਿਰ ਆਪਣੇ ਪੋਤਰੇ ਭਜਨੀਕ ਸਿੰਘ ਨੂੰ ਯਾਦ ਕਰਦਾ, ਮਨੋ ਹੀ ਕਹਿੰਦਾ ਕਿ ਹੇ ਮੇਰੇ ਪੁੱਤਰ, ਜੇਕਰ ਮੈਨੂੰ ਕਿਤੇ ਖੰਭ ਲੱਗੇ ਹੋਣ ਤੇ ਮੈਂ ਉੱਡ ਕੇ ਛੇਤੀ ਤੇਰੇ ਕੋਲ ਪਹੁੰਚ ਜਾਵਾਂ, ਮੈਂ ਤੈਨੂੰ ਆਣ ਕੇ ਭਜਨੀਕ ਸਿੰਘ ਮਿਲਾਂ।
ਜਿਵੇਂ
ਕਿ ਜਿਵੇਂ ਕੂੰਜ ਆਪਣੀ ਡਾਰ ਕੂੰਜਾ ਦੀ ਤੋਂ ਵਿਛੜ ਕੇ ਕਰਲਾਉਂਦੀ ਹੈ, ਇਸ ਪ੍ਰਕਾਰ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਹਰਬੰਸ ਸਿੰਘ ਦੇ ਪਿਤਾ ਨੂੰ
ਮਗ ਮੈਂ ਕਈ ਅਰਦਾਸੇ ਕੀਨੀ, ਰਾਏ ਸਿੰਘ ਜੋ
ਜੀ ਲਿਖਦੇ ਨੇ ਕਿ ਬੜੀਆਂ ਅਰਦਾਸਾਂ ਇਸ ਨੇ ਕੀਤੀਆਂ ਨੇ। ਇਹਨੇ ਇਥੋਂ ਤੱਕ ਆਖਿਆ, ਰਾਏ ਸਿੰਘ ਜਿਉਂ ਪਹੁੰਚੋ ਚੀਨੀ, ਸੱਚੇ ਪਾਤਸ਼ਾਹ ਜੀ ਮੇਰੇ ਪੋਤਰੇ ਦੀ ਜਿਵੇਂ ਕਿਸੇ ਵੀ ਸ਼ੇਰ ਤੋਂ ਰੱਖਿਆ ਕਰਕੇ ਸੱਚੇ ਪਾਤਸ਼ਾਹ ਜੀ ਬਚਾਇਆ ਸੀ, ਇਸੇ ਪੋਤਰੇ ਤੇ ਵੀ ਕਿਰਪਾ ਕਰੋ ਹੇ ਸਤਿਗੁਰੂ। ਬਿਮਾਰੀ ਭਾਵੇਂ ਸਤਿਗੁਰੂ ਜਗਜੀਤ ਸਿੰਘ ਤੇ ਭਾਵੇਂ ਸਤਿਗੁਰੂ ਉਦੈ ਸਿੰਘ, ਗੁਰੂ ਤੇ ਹਮੇਸ਼ਾ ਤੋਂ ਲੈ ਕੇ ਇੱਕੋ ਹੀ ਚੱਲਿਆ ਆਉਂਦਾ ਹੈ। ਇਸ ਕਰਕੇ ਭਾਵੇਂ ਕਿ ਰਾਏ ਸਿੰਘ ਨੂੰ ਬਚਾਉਣ ਦਾ ਸਤਿਗੁਰੂ ਪ੍ਰਤਾਪ ਸਿੰਘ ਨੂੰ ਅਰਜ਼ ਕੀਤੀ ਹੈ, ਇਸ ਨੇ ਕਿਉਵੇਂ ਰੱਖਿਆ ਕਰੋ ਬਿਮਾਰੀ ਤੋਂ ਜਿਵੇਂ ਸ਼ੇਰ ਤੋਂ ਰੱਖਿਆ ਕੀਤੀ ਸੀ ਭਾਈ ਰਾਏ ਸਿੰਘ ਦੀ। ਇਸ ਪ੍ਰਕਾਰ ਦੇ ਨਾਲ ਨਾਲੇ ਤੇ ਇਹ ਬੇਨਤੀਆਂ ਕਰਦਾ ਜਾਂਦਾ ਹੈ ਤੇ ਨਾਲੇ ਸੁੰਦਰ ਨਗਰ ਦੀ ਮੰਜ਼ਿਲ ਨੂੰ ਤੈਅ ਕਰਦਾ ਹੈ ਕਿ ਛੇਤੀ ਸੁੰਦਰ ਨਗਰ ਪਹੁੰਚਾਂ। ਸੋ ਸਾਧ ਸੰਗਤ ਜੀ ਅੱਗੇ ਬਿਆਨ ਕਰਨਗੇ, ਮੁੱਖ ਅਰਜ਼ ਕਰਾਂਗਾ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਗੇ ਸਾਧ
ਪਾਰ ਬ੍ਰਹਮ ਅਬਿਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਹਰ ਜੈ ਖੋਹੀ ਪਰੋਏ ਜਾਹੀ ਕੋਈ ਤਾਹੀ ਕੁਲ ਕੋ ਨਾਮ ਪੁਨ ਦੁਆਰ।